मूर्त पंच प्रमाण पुरख गुर अर्जुन भिखो नैण अंत न पाव देव स्वय मन इंद्र महासिव जो करी फुन वेद ब्रंच विचार रेहो अर जाप न छड्यो करी मथुरा जन को प्रभ दीन दयाल है संगत सृष्ट निहाल करी रामदास गुरु जग तारन को गुर जोत अर्जन माहे धरी जग और न जाहे महात्म में अवतार उजागर आन कियो तिनके दो कोटक दूर गए मथुरा जन अमृत नाम पियो ए पद्धते माचू कह रे मन भेद भेद न जान बियो प्रताशर दे गुर अर्जन कह है हर पूर्ण ब्राह्मण वास लियो जब लो ने पाग लिलार उदय तब लो प्रमते फिरते बतायो कल कोर समुंदर में बूड थे कबहू मिट है नहीं रे पछतायो तत् विचार जह मथुरा जग तारन को अवतार बनायो जप्यो जिन अर्जन देव गुरु फिर संकट जोन गर्भ ना आयो तरण गगन नभ खंड मह ज्योत स्वरूपी रहो पर पन मथुरा कछ भेद नहीं गुरु अर्जन पर तख हर अजय गंग जल टल सिख संगत सब नावे नित प्राण बच ए वेद ब्रह्मा मुख गावे अजय चबर सिर टुले नाम अमृत मुख लियो गुर अर्जन सिर छत्र आप परमेसर दियो मैं नानक अंगद अमर गुर गुर रामदास हर पै गयो हरवंश जगत जा संचरयो सो कवन कह श्री गुरमोयो देवपुरी में गयो आप परमेश्वर पायो हर सिंहासन दियो श्री गुर तै बैठायो अर हस कियो सुर देव तोहे जा जय जय जम पै असुर गए ते भाग पाप तिन पीतर कम पै काटे सो पाप ते नरों के गुर रामदास जन पायो छत्र सिंहासन पृथ्वी गुरु अर्जन को दे आयो छत्र सिंहासन पृथ्वी गुरु अर्जन को दे आयो सो कहो टल गुर से भी है एनिस सहज सुभाए दर्शन परसे है गुरु के जन्म मरण दुख जाय सजन सचा पातशाह सिर साहां दै साह जिस पास बैठया सोही है सबना दावे साह सतनाम श्री वाहे गुरु साहिब जीओ तू कर कर वेख है आप देह सो पाई है तू देख थाप उथाप दर भी नाई है तू कर कर वेख है आप देह सो पाई है तू देख थाप उथाप दर भी नाई है देही होवग खाक पवन उड़ाई है एहो किथे घर ओ ताक महल ना पाई है देहो दीवी अंध कोर कब मुहाई है गर्व मुसै घर चोर के सुरुआई है देहो देवी अंध कोर कब मुहाई है गर्व मुसै घर चोर के सुरुआई है वाहिगुरु जी का खालसा वाहिगुरु जी की फतेह। परम सन्मान योग गुरु प्यारी गुरु सवारी गुरु खालसा साध संगत जी चित बिरतियाँ अकागर करिए ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰੇਮੀ ਜਨੋ, ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ ਸਜੇ। ਸਜੇ ਦਰਬਾਰ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਤਿਕਾਰਯੋਗ ਰਾਗੀ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਕੁਝ ਕੁ ਸਮਾਂ ਚੱਲ ਰਹੇ ਨਿਤਨੇਮ ਅਨੁਸਾਰ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਲੜੀਵਾਰ ਕਥਾ ਚੱਲ ਰਹੀ ਹੈ ਉਹ ਵਿਚਾਰ ਸਰਵਣ ਕਰਨੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋਤ ਵਿੱਚੋਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਵਿੱਚ ਜੋਤ ਪ੍ਰਗਟ ਕਰਕੇ ਸੜਦੀ ਹੋਈ ਸ੍ਰਿਸ਼ਟੀ ਨੂੰ ਸ਼ਾਂਤ ਕਰਨ ਵਾਸਤੇ ਨਾਮ ਦੀ ਦਾਤ ਨਾਮ ਦੀ ਵਰਖਾ ਕਰਕੇ ਸੜੇ ਹੋਏ ਹਿਰਦਿਆਂ ਨੂੰ ਸਰਸਬਜ਼ ਕੀਤਾ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੇ ਰਾਏ ਬੁਲਾਰ ਵਰਗੇ ਸ਼ਰਧਾਲੂ ਪੁਰਸ਼ਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨਤਾ ਦੀ ਦਾਤ ਬਖਸ਼ਿਸ਼ ਕੀਤੀ। ਰਾਜੇ ਸ਼ਿਵਨਾਭ ਵਰਗੇ ਜਿਹੜੇ ਵੱਡੇ ਵੱਡੇ ਰਾਜੇ ਸਨ ਉਹਨਾਂ ਨੂੰ ਗਰੀਬ ਨਿਵਾਸ ਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕਰਕੇ ਮਨ ਦੀ ਟਿਕਾ ਦੀ ਇਕਾਗਰਤਾ ਅਤੇ ਮਨ ਨੂੰ ਨਿਰਮਲ ਹੋਣੇ ਦੀ ਜਾਚ ਗੁਰੂ ਸਾਹਿਬ ਜੀ ਨੇ ਸਿਖਾਉਣਾ ਕੀਤੀ ਕਿ ਜੋ ਕਸ਼ਟ ਯੋਗ ਹੈ ਇੱਕ ਭਗਤੀ ਦਾ ਮਾਰਗ ਹੈ ਇੱਕ ਕਸ਼ਟ ਯੋਗ ਹੈ। ਭਗਤੀ ਦੇ ਮਾਰਗ ਦੇ ਨਾਲ ਜੋ ਮਨ ਹੈ ਉਹ ਇਕਾਗਰ ਵੀ ਹੁੰਦਾ ਹੈ ਅਤੇ ਮਨ ਨਿਰਮਲ ਵੀ ਹੁੰਦਾ ਹੈ। ਉਸ ਦੇ ਵਿੱਚ ਮਨ ਵਿੱਚ ਜੋ ਨਾਮ ਦੀ ਵਸਤੂ ਉਹਦਾ ਵੀ ਟਿਕਾ ਹੁੰਦਾ ਹੈ। ਜੋ ਕਸ਼ਟ ਯੋਗ ਹੈ ਉਸ ਦੇ ਨਾਲ ਸਾਧ ਸੰਗਤ ਦੀ ਮਨ ਨਿਰਮਲ ਤਾਂ ਹੁੰਦਾ ਹੈ ਪਰ ਸਮਾਂ ਬੜਾ ਲੱਗਦਾ ਹੈ। ਉਹ ਸਾਧਨ ਬੜੇ ਕਸ਼ਟ ਹਨ ਧੂਣੀਆਂ ਤਪਾਣੀਆਂ ਜਲ ਧਾਰੇ ਕਰਨੇ ਅਤੇ ਮਨ ਨੂੰ ਜਿਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇਸ ਕਸ਼ਟ ਯੋਗ ਦਾ ਖੰਡਨ ਕੀਤਾ ਹੈ ਕਿ ਇਹਦੇ ਨਾਲ ਸਮਾਂ ਬੜਾ ਲੱਗਦਾ ਹੈ। ਜੋ ਭਗਤੀ ਦਾ ਮਾਰਗ ਹੈ ਇਹ ਸਾਧਨ ਸੌਖਾ ਹੈ। ਇਸ ਤਰ੍ਹਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਭਗਤੀ ਦੇ ਮਾਰਗ ਨੂੰ ਪਹਿਲ ਦੇ ਕਰਕੇ ਹਰ ਇੱਕ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਉਹਨਾਂ ਨੇ ਪ੍ਰੇਮੀ ਜਨੋਂ ਇਹੀ ਉਪਦੇਸ਼ ਦੇ ਕਰਕੇ ਜਿਗਿਆਸੂ ਜਨਾਂ ਨੂੰ ਸਿੱਧੇ ਮਾਰਗ ਦੇ ਉੱਤੇ ਪਾਣਾ ਕੀਤਾ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੂਹੀ ਜੋ ਰਾਗ ਹੈ ਉਸ ਵਿੱਚ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੱਲ੍ਹ ਦੇ ਜੋ ਪੰਗਤੀਆਂ ਦੋ ਪੌੜੀਆਂ ਦੀ ਵਿਚਾਰ ਹੋਈ ਸੀ ਕਿ ਜਿਹੜਾ ਸਾਕਤ ਹੈ ਉਸ ਨੂੰ ਜਿਸ ਤਰ੍ਹਾਂ ਭੱਠੀ ਵਿੱਚ ਲੁਹਾਰ ਲੋਹਾ ਗਰਮ ਕਰਕੇ ਉਹਦੇ ਨਾਨਾ ਤਰ੍ਹਾਂ ਦੇ ਸ਼ਸਤਰ ਬਣਾਉਂਦਾ ਹੈ, ਕੋਈ ਔਜਾਰ ਬਣਾ ਦਿੰਦਾ, ਕੋਈ ਦਾਤੀ, ਕੋਈ ਰੰਬਾ, ਕੋਈ ਹੋਰ ਜਿਤਨੇ ਵੀ ਹਨ ਉਹ ਬਣਾ ਦਿੰਦਾ ਹੈ। ਇਸ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਵੀ ਜੋ ਸਾਕਤ ਪੁਰਸ਼ ਹੈ ਉਸ ਨੂੰ ਜਿਹੜੀਆਂ ਜੂਨੀਆਂ ਹਨ ਜੂਨੀਆਂ ਉਹਨਾਂ ਭੱਠੀ ਦੇ ਨਿਆਈ ਹਨ ਗਰਭ ਇੱਕ ਪੱਠੀ ਦੀ ਨਿਆਈ ਹੈ, ਉਸ ਵਿੱਚ ਪਾ ਕਰਕੇ ਨਾਨਾ ਤਰ੍ਹਾਂ ਦੀਆਂ ਜੂਨੀਆਂ ਵਿੱਚ ਉਹ ਭਟਕਦਾ ਫਿਰਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ ਕੀਤਾ ਹੈ ਕਿ ਸਾਕਤ ਪੁਰਸ਼ ਨੂੰ ਉਹਨੂੰ ਜੰਮਣ ਮਰਨਾ ਬਣਿਆ ਰਹਿੰਦਾ ਹੈ। ਜੰਮ ਜਾਂ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਦਇਆ ਪਿਆ ਦੇਸ ਲੰਮੇ, ਬਹੁਤੀ ਸਜ਼ਾ ਮਿਲਦੀ ਹੈ ਲੰਮੇ ਸਮੇਂ ਤੱਕ। ਉਹ ਇਸ ਤਰ੍ਹਾਂ ਲੱਖ 84 ਭਰਮ ਤਿਓ ਭਰਮ ਤਿਓ ਦਰਭ ਜਨਮ ਅਪਾਇਓ, ਲੱਖ 84 ਜੋਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਇਹ ਉਪਦੇਸ਼ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਪਾਵਨ ਅਸ਼ਟਪਦੀ ਵਿੱਚ ਦੇ ਰਹੇ ਹਨ। ਅੱਜ ਦੀਆਂ ਜੋ ਇਹ ਪੌੜੀਆਂ ਹਨ ਉਹਨਾਂ ਵਿੱਚ ਵੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਸੇ ਹੀ ਰਹੱਸ ਭਾਵਨਾ ਦਾ ਸਾਨੂੰ ਉਪਦੇਸ਼ ਦਿੰਦੇ ਨੇ। ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ, ਹੇ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਨੂੰ ਕਰ ਕਰ। ਜਿਸ ਤਰ੍ਹਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸ੍ਰੀ ਜਪਜੀ ਸਾਹਿਬ ਵਿੱਚ ਵੀ ਉਹਨਾਂ ਨੇ ਵਚਨ ਕੀਤਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਸ਼ਕਤੀਆਂ ਹਨ, ਉਹਨਾਂ ਤਿੰਨਾਂ ਸ਼ਕਤੀਆਂ ਦੀ ਵੱਖਰੀ ਵੱਖਰੀ ਡਿਊਟੀ ਲਾਈ ਹੋਈ ਹੈ। ਏਕਾ ਮਾਈ ਜੁਗਤ ਵਿਆਈ, ਮਾਈ ਮਾਇਆ ਤੋਂ ਸਾਧ ਸੰਗਤ ਦੀ ਜੋ ਮਾਈ ਹੈ ਮਾਇਆ, ਉਹ ਜਦੋਂ ਪ੍ਰਸੂਤਾ ਭਾਵਨਾ ਵਿੱਚ ਹੋਈ ਤਾਂ ਤਿੰਨ ਸ਼ਕਤੀਆਂ ਦੀ ਪੈਦਾਇਸ਼ ਹੋਈ। ਤਿੰਨ ਸ਼ਕਤੀਆਂ ਕਿਹੜੀਆਂ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵਾਣ। ਉਸ ਮਾਇਆ ਦੀ ਜਿਹੜੀ ਮਾਈ ਸੀ, ਮਾਇਆ ਰੂਪੀ ਮਾਈ, ਜਦੋਂ ਉਸਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ, ਉਹਨਾਂ ਵਿੱਚ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵਾਣ। ਇੱਕ ਸੰਸਾਰ ਨੂੰ ਪੈਦਾ ਕਰਨ ਵਾਲੀ ਸ਼ਕਤੀ ਸੀ, ਇਸ ਇੱਕ ਉਹ ਸੰਸਾਰ ਦੀ ਪੈਦਾ ਕੀਤੀ ਹੋਈ ਸ਼ਕਤੀ ਨੂੰ ਜੋ ਰੋਜੀ ਦੇਣ ਦੀ ਡਿਊਟੀ ਸੀ। ਤੀਸਰੀ ਸ਼ਕਤੀ ਉਹ ਸੀ ਜਿਹੜੀ ਇਸ ਸੰਸਾਰ ਨੂੰ ਪੈਦਾ ਕਰਨਾ ਅਤੇ ਰੋਜੀ ਦੇਣਾ ਅਤੇ ਉਸ ਤੋਂ ਬਾਅਦ ਸੰਸਾਰ ਨੂੰ ਮਾਰਨੇ ਦੀ ਡਿਊਟੀ, ਸੰਘਾਰ ਕਰਨੇ ਦੀ ਡਿਊਟੀ। ਇਹ ਤਿੰਨ ਸ਼ਕਤੀਆਂ ਹੈ ਪਰਮੇਸ਼ਰ ਦੀਆਂ ਸ਼ਕਤੀਆਂ, ਪਰ ਤਿੰਨ ਵੱਖਰੇ ਵੱਖਰੇ ਸਾਧ ਸੰਗਤ ਜੀ ਇਹ ਪਾਠ ਬਣਾ ਦਿੱਤੇ ਕਿ ਆਹ ਸ਼ਕਤੀ ਪੈਦਾ ਕਰਦੀ ਹੈ, ਆਹ ਸ਼ਕਤੀ ਇਸ ਨੂੰ ਰੋਜੀ ਦਿੰਦੀ ਹੈ, ਆਹ ਸ਼ਕਤੀ ਇਸ ਨੂੰ ਸੰਘਾਰ ਕਰਦੀ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸ਼ਕਤੀਆਂ ਦੀ ਡਿਊਟੀ ਲੱਗੀ ਹੋਈ ਹੈ, ਪਰ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਡਿਊਟੀ ਲਾ ਕਰਕੇ ਸੁਪਰਵਾਈਜ਼ਰ ਜਿਸ ਤਰ੍ਹਾਂ ਦੇਖਦਾ ਹੈ, ਪਰ ਉਹ ਸ਼ਕਤੀਆਂ ਨੂੰ ਉਹ ਸ਼ਕਤੀ ਨਜ਼ਰ ਨਹੀਂ ਆਉਂਦੀ। ਬਹੁਤਾ ਇਹੋ ਵਿਡਾਣ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਡਾਣ ਬੜੀ ਅਸਚਰਜ ਕੀ ਬਾਤ ਹੈ ਕਿ ਤਿੰਨੇ ਸ਼ਕਤੀਆਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਕੰਟਰੋਲ ਵਿੱਚ ਹਨ, ਕਿ ਰੋਜੀ ਵੀ ਦੇ ਰਿਹਾ ਹੈ, ਪੈਦਾ ਵੀ ਕਰ ਰਿਹਾ ਹੈ ਅਤੇ ਮਾਰ ਵੀ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਤੂੰ ਕਰ ਕਰ ਵੇਖੈ ਆਪ ਦੇ ਸੋ ਪਾਈਐ, ਹੇ ਵਾਹਿਗੁਰੂ ਤੂੰ ਕਰ ਕਰਕੇ ਸ਼ਕਤੀ ਦੇ ਨਾਲ ਤੂੰ ਦੇਖਦਾ ਹੈ। ਇਹ ਨੇ ਕਿ ਉਹ ਕੋਈ ਕਤਾਹੀ ਕਰ ਦੇਣ, ਤੂੰ ਸਾਰਿਆਂ ਨੂੰ ਦੇਹ ਸੋ ਪਾਈਐ, ਉਹਨਾਂ ਨੂੰ ਸ੍ਰਿਸ਼ਟੀ ਨੂੰ ਸਾਜ ਕਰਕੇ ਸ੍ਰਿਸ਼ਟੀ ਦੀ ਬਣਤਣ ਕਰਕੇ ਉਸਨੇ ਸਾਧ ਸੰਗਤ ਜੀ ਐਸੀ ਸ਼ਕਤੀ ਦੇ ਨਾਲ, ਐਸੀ ਅਕਲ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੇ ਆਪਾਂ ਉਹਦੀ ਸੱਤਾ ਸਪੁਰਤੀ ਵੱਲ ਦ੍ਰਿਸ਼ਟੀ ਮਾਰੀਏ ਕਿ ਕੈਸੀ ਉਸਦੀ ਅਕਲ ਹੈ, ਕੈਸੀ ਬੁੱਧੀ ਹੈ, ਕੈਸਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਅਸਚਰਜ ਹੀ ਬਾਤ ਹੈ ਕਿ ਉਸਨੇ ਸ੍ਰਿਸ਼ਟੀ ਸਾਜੀ ਹੈ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਰੂ ਰਾਗ ਵਿੱਚ ਇੱਕ ਬਚਨ ਕਰਦੇ ਹਨ ਕਿ ਮੇਰੇ ਕਰਤੇ ਇੱਕ ਖੇਲ ਉਪਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਹਿੰਦੇ ਮੇਰੇ ਕਰਤੇ ਪੁਰਖ ਦਾ ਖੇਲ ਇੱਕ ਐਸਾ ਹੈ, ਅਸਚਰਜ ਹੈ, ਕਿ ਕੋਈ ਵੀ ਪੁਰਸ਼, ਕੋਈ ਵੀ ਚਾਹੋ ਪਸ਼ੂ ਹੈ, ਪਕਸ਼ੀ ਹੈ, ਚਾਹੇ ਬਨਸਪਤੀ ਹੈ, ਚਾਹੋ ਸਾਧ ਸੰਗਤ ਜੀ ਉਤਭੁਜ ਪੱਥਰ ਹੈ, ਕੋਈ ਵੀ ਵਸਤੂ ਹੈ, ਪਰ ਕਿਸੇ ਵਰਗਾ ਕੋਈ ਵਸਤੂ ਨੇ ਪੈਦਾ ਕੀਤੀ। ਬੰਦਾ ਬੰਦੇ ਦੇ ਨਾਲ ਨਹੀਂ ਮਿਲਦਾ, ਪਸ਼ੂ ਪਸ਼ੂ ਦੇ ਨਾਲ ਨਹੀਂ ਮਿਲਦਾ, ਫਲ ਫਲ ਦੇ ਨਾਲ ਨਹੀਂ ਮਿਲਦਾ, ऐसा ओ परमेश्वर जी आश्चर्य बात है, तू कर कर वेखै आप देह सो पाई है। कहिंदे तू कर कर के सृष्टि नूं देखदा है ते देह सो पाई है, कहिंदे जो उस सृष्टि नूं तू दिंदा है वह पाते हैं। ये भी नहीं कि किसी नूं साथ दिता लईए अपना अण दिता कि हथ ना आवे। जो वस्तु जिस नूं प्राप्त होनी है उस नूं ही होनी है। कहिंदे किसी साध संग जी ज्योतिषी ने एक व्यक्ति नूं दस दिता कि फलाने थां जो दरिया है उत्थे पारस दी बट्टी पई है, तू उस नूं चुक लै, उस दे नाल तेरी सारी गरीबी दूर हो जाएगी। पारस दी बट्टी, क्योंकि बिन कर्मा किश पाईए ना ही जे बहुत तेरा धावे। कर्मा तो बगैर कोई वस्तु भी प्राप्त नहीं हुंदी। जितना मर्जी बंदा संघर्ष कर लवे, जितनी मर्जी इधर उधर भज लवे, जदों वो वस्तु कर्मा विच ही नहीं है। सतगुरु गरीब निवास जे पातशाह कहिंदे कर्मा तो विहूणा पुरश, भागा तो विहूणा पुरश। उसनू ए भी है कि भागा तो बगैर सतसंगत की भी प्राप्ति नहीं। हर एक व्यक्ति सतसंगत विच नहीं आ सकता। बड़भागी हर संगत पावे, भागहीन भ्रम चोटा खावे। बिन भागा सतसंग न लभे, बिन संगत मैल भरीजै जियो। कहिंदे भाग तो बगैर सतसंगत की भी प्राप्ति नहीं। कई दफा आपां गुरु घर दे अगों ही लंघ जांदे हां, कोलों लंघदे हाँ, फिर भी सानू मत्था टेकण की इजाजत नहीं कि आपां धन गुरु ग्रंथ साहिब सच्चे पातशाह जी नूं नमस्कार कर जाइए। पर यह भी सतगुरु सच्चे पातशाह कहिंदे जिस मस्तक लेख सो सेवा लागा। वो जड़ा बट्टी सी पारस दी, उन्हों पता सी कि आ पई है, पर जदों अगे गया एक उत्थे नौजवान लड़की पानी भर रही है, उसने पानी भर चलदा पानी है, पानी भर के वो अपना पैरां नूं धोण लग पई। पैरां नूं धोंदी धोंदी वो जड़ा उस बट्टी नूं चुकण वास्ते आया है, पारस दी बट्टी नूं, वो लड़की कोल बैठी है, तो उस लड़की ने उही बट्टी जिहड़ी पारस दी सी चुक के अपने पैर कुंज उहदे नाल लप्पे पैर साफ करन वा। वो बैठा रहा, उसने सोचा कि बट्टी रख देवेगी, जदों रखेगी फिर मैं चक के चले जावांगा। उसने पैर कूच के अपने जदों वो पानी का घड़ा चुकन लगी, चुकन तो पहला पैर कूच के उसने वगा के बट्टी जड़ी सी पानी विच दरिया में सुट दिती। उस दियां उसने बहुत जोर नाल बरलाप किया। वो लड़की नौजवान पुछदी है, कहन लगी है भाई भरा तैनू कुछ होया भी नहीं है, तू बैठा बैठा क्यों चूची रोण लग पिया। वो लड़की पुछदी है, वो कहन लगा पुत्री मैं इस करके नहीं, मैनू तकलीफ कोई नहीं हुई, ना मैनू किसी ने कुटिया है, ना तैं मैनू कुछ कहा है, पर मेरे भाग माड़े हन, मैं माड़े नसीबा वाला हाँ। कहन लगी क्यों? वो कहन लगा जिहड़ी तेरे हथ विच बट्टी सी ए पारस दी बट्टी सी, मैनू मेरे गुरुदेव जो मैनू दसण वाला सी उसने मैनू कहा सी कि बट्टी फलानी जगह पई है, कि वह बट्टी चुक के तू अपने जिहड़ी तेरी गरीबी निकल जाएगी, वो तातां दा तू सोना आदिक बना सकदा है, पर वो तैं बट्टी पैर कूच के दरिया दे विच बगा के मारी, इस करके मेरी धा निकल गई। वो लड़की ने बड़ा पश्चाताप किया। तो इस करके धन गुरु नानक साहब सच्चे पातशाह कहिंदे बिन कर्मा किश पाईए ना ही जे बहुत तेरा धावे। कहिंदे जे बहुता आदमी भजदा फिरदा कर्मा तो बगैर कुछ भी प्राप्त नहीं हुंदा, बिच करता पुरख जे करते पुरख दी बिच सहता है, तां सतगुरु सच्चे पातशाह कहिंदे तू कर कर वेखै आप देह सो पाईए। हे वाहिगुरु, तू सृष्टि नूं साजिया होया है, इहदे विच तू सत्ता स्पुरती पाई है, जिस नूं तू बख्शिश करदा है, जिस दे उत्ते तेरी रहमत हो जाती है, उस नूं चंगी ते माड़ी वस्तु प्राप्त हुंदी है। किसे नूं कोई साध संगत विच जांदा है, वह भी परमेश्वर दी दात है। कोई संगत में जाता है वह भी परमेश्वर अकाल पुरख वाहिगुरु की ही दात है। तू देख थाप उथाप दर बी नाई है, तू देख थाप उथाप, थाप हुंदा पैदा करन दा, उथाप हुंदा मारन दा। तू सृष्टि नू थापदा भी है, तू सृष्टि नू भी खत्म भी करदा है। दर बी नाई है, बीनाई दा अर्थ है देखना नज़र, कि तू अपने दर दे उत्ते अपने कर दे, सो दर तेरा कहा, सो कर कहा, जित बह सर्व संभाले, बाजे तेरे नाद अनेक असंखा, केते तेरे बावन हारे। हे वाहिगुरु, तू अपने दर दे उत्ते बैठा, इहदे उत्ते सृष्टि नू मारन दा, ते सृष्टि नू रोजी देण दा, सृष्टि नू पैदा करन दा, ए भी तैं नज़र पूरी रखी हुई है। इस तरह नहीं है कि तेरी नज़र नहीं है, सारे पासे तेरी ही नज़र है। चाहो सृष्टि साज हो रही है, चाहे सृष्टि नू रोजी दित्ती जा रही है, चाहे सृष्टि नू वारी वारी खत्म किया जा रहा है, तू उस दे उत्ते नज़र रखी हुई है। देही होवग खाक पवन उड़ाई है, फिर कहिंदे इस नू साज करके है वाहिगुरु, देही होवग खाक, कहिंदे फिर यही देहां जड़ियां हन तू जड़ियां साजदा है, जिन्हां तू रोजी दिना है, फिर उन्हां नू देही उही जड़ी देह है, उही जड़े शरीर हन होवग खाक, कहिंदे वो मिट्टी बनी जांदे हन नाल दी नाल। पवन उड़ाई है, उन्हां दी जिहड़ी मिट्टी है, उन्हां दी सवाह जिहड़ी है, वह अडाई है, पवन नूं ते ड्यूटी लाई हुई को अडा दिंदी है। हुण आपां कई दफा जो इंडिया विच शमशान भूमिया हन उत्थे साध संगत जी अगे हुण तां घट गए, हुण लोकां नूं सोझी भी आ गई, ते सारी बभूती पा के एक थैले विच किसे चलदे पाणी विच जा के ते जिथे भी किसे दा मन करदा उत्थे सुट हड़ा दिंदे हन। ते अगे ऐसे तरह ढेरियां लगियां रहनियां, ते लम्मे धागे आले दुआले लपेट देने, परातनी लोकां ने आले दुआले चार किलियां गढ़ के ते धागे आले दुआले लपेट देने, ते फिर हौली 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 जदों अंधेरी आनी उह सारी सवाह उड़ जानी। ये असीं भी देखिया है शमशान भूमिया विच। उह धन गुरु नानक साहिब सच्चे पातशाह जी कहिंदे देही होवग खाक, कहिंदे जिहड़ी देह है शरीर है इह खाक हो जांदा है। ਜਦੋਂ ਇਹਦੇ ਵਿੱਚੋਂ ਪਰਮ ਆਤਮਾ ਨਿਕਲ ਜਾਂਦੀ ਹੈ ਉਸ ਵੇਲੇ ਪ੍ਰੇਮੀ ਜਨੋਂ ਇਹ ਸਿਰਫ ਮਿੱਟੀ ਦੀ ਢੇਰੀ ਹੈ। ਉਸ ਨੂੰ ਚਾਹੋ ਸਾਧ ਸੰਗਤ ਜੀ ਕੋਈ ਦੱਬ ਦੇਵੇ, ਚਾਹੇ ਉਸ ਨੂੰ ਪਾਣੀ ਵੀ ਸੁੱਟ ਦੇਵੇ, ਇੱਕ ਵੀ ਹੱਸਣ ਪਾਹੇ, ਇੱਕ ਦੱਬੇ ਇੱਕ ਦੱਬੇ ਇੱਕ ਸਾੜਦੇ ਹਨ ਇੱਕ ਦੱਬਦੇ ਹਨ, ਇੱਕ ਵੀ ਹੱਸਣ, ਹੱਸਣ ਦਾ ਅਰਥ ਹੈ ਜਿਹੜੇ ਸਾਧ ਸੰਗਤ ਜੀ ਆਪਣੇ ਯਹੂਦੀ ਲੋਕ ਹਨ ਉਹ ਆਪਣੇ ਜੰਗਲ ਵਿੱਚ ਉਹਨਾਂ ਨੇ ਵੱਡੇ ਵੱਡੇ ਖੂਹ ਬਣਾ ਕੇ ਇੱਕ ਪਿੰਜਰੇ ਉੱਤੇ ਫਿੱਟ ਕੀਤੇ, ਉਹਦੇ ਉੱਤੇ ਸਰੀਰ ਰੱਖ ਦੇਣਾ, ਅਤੇ ਜਿਹੜੀ ਉਹਨਾਂ ਦਾ ਮਾਸ ਆਦਿਕ ਹੈ ਉਹ ਖਾ ਜਾਂਦੇ ਹਨ, ਪਕਸ਼ੀ ਖਾ ਜਾਣੇ ਜਾਂ ਹੋਰ ਜਿਹੜੇ ਜਾਨਵਰ ਹਨ ਮਾਸਾਹਾਰੀ ਉਹ ਖਾ ਜਾਂਦੇ ਹਨ, ਜਿਹੜੀਆਂ ਹੱਡੀਆਂ ਉਹ ਥੱਲੇ ਡਿੱਗ ਪੈਣੀਆਂ। ਇਸ ਤਰ੍ਹਾਂ ਵੀ ਉਹ ਉਹਨੂੰ ਕਹਿੰਦੇ ਇੱਕ ਵੀ ਹੱਸਣ ਪਾਹੇ, ਇੱਕ ਦੱਬਦੇ ਹਨ ਜੋ ਸਾਧ ਸੰਗਤ ਜੀ ਇਸਲਾਮ ਮਤ ਵਾਲੇ ਹਨ, ਉਹ ਆਪਣੇ ਕ੍ਰਿਸਚਨ ਲੋਕ ਹਨ ਦੱਬ ਦਿੰਦੇ ਹਨ। ਇੱਕ ਪਾਣੀ ਵਿੱਚ ਸੁੱਟੀਏ, ਇੱਕ ਪਾਣੀ ਵਿੱਚ ਸੁੱਟ ਦਿੰਦੇ ਹਨ, ਆਪਣੇ ਜਲ ਪ੍ਰਵਾਹ ਕਰ ਦਿੰਦੇ ਹਨ, ਇੱਕ ਅੱਗ ਵਿੱਚ ਸਾੜ ਦਿੰਦੇ ਹਨ, ਜਿਸ ਤਰ੍ਹਾਂ ਅਸੀਂ ਸਾਰੇ ਕਰਦੇ ਹਾਂ ਅੱਗ ਵਿੱਚ ਸੰਸਕਾਰ ਕਰਨਾ। ਇਹ ਚਾਰ ਤਰ੍ਹਾਂ ਦੀ ਰੀਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਆਉਂਦੀ ਹੈ। ਪਹਿਲੀ ਸਾਧਸੰਗਤ ਜੀ ਸੰਸਕਾਰ ਕਰਨਾ ਅਤੇ ਦੱਬਣਾ ਅਤੇ ਪਾਣੀ ਵਿੱਚ ਸੁੱਟਣਾ, ਅਤੇ ਉਹ ਯਹੂਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਜੰਗਲ ਵਿੱਚ ਖੂਹ ਜਿਹੜੇ ਹਨ ਉੱਥੇ ਰੱਖ ਕਰਕੇ ਮਾਸ ਪਕਸ਼ੀਆਂ ਨੇ ਖਾ ਜਾਣਾ, ਅਤੇ ਜਿਹੜੀਆਂ ਹੱਡੀਆਂ ਹਨ ਉਹ ਥੱਲੇ ਖੂਹ ਵਿੱਚ ਡਿੱਗ ਪੈਣੀਆਂ। ਇਹ ਚਾਰ ਤਰ੍ਹਾਂ ਦੀ ਯੁਗਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੱਸੀ ਹੈ। ਉਸ ਨੂੰ ਗਰੀਬ ਨਿਵਾਸ 'ਚ ਪਾਤਸ਼ਾਹ ਕਹਿੰਦੇ ਦੇਵੀ ਦੇਹੀ ਹੋਵਗ ਖਾਕ ਪਵਨ ਉਡਾਈਏ, ਕਹਿੰਦੇ ਪਵਨ ਵੀ ਇਸ ਨੂੰ ਉਡਾ ਦਿੰਦੀ ਹੈ, ਹਵਾ ਵੀ ਉਡਾ ਦਿੰਦੀ ਹੈ ਸਵਾਹ ਨੂੰ ਇਸ ਦੀ ਨੂੰ। ਇਹੋ ਕਿੱਥੇ ਘਰ ਉਹ ਤਾਕ ਮਹਿਲ ਨਾ ਪਾਈ ਹੈ, ਕਹਿੰਦੇ ਇਹ ਕਿੱਥੇ ਘਰ ਜਿਹੜੇ ਵੱਡੇ ਵੱਡੇ ਆਪਾਂ ਘਰ ਵੀ ਬਣਾਉਂਦੇ ਹਾਂ, ਉਹ ਤਾਕ ਕਹਿੰਦੇ ਸਤਸੰਗ ਜੀ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਸਵਾਤਾਂ ਜਿਹਨਾਂ ਨੂੰ ਕਹਿੰਦੇ ਸੀ ਦਲਾਨ, ਵੱਡੇ ਵੱਡੇ ਲੋਕਾਂ ਨੇ ਬਣਾਏ ਹੋਏ ਸਨ, ਉਹਨਾਂ ਨੂੰ ਮਹਿਲ ਨਾ ਪਾਈ ਹੈ, ਕਹਿੰਦੇ ਉਹ ਮਹਿਲ ਸਰੂਪ ਦੀ ਤੈਨੂੰ ਉਹ ਤਾਂ ਮਹਿਲ ਬਣਾ ਲਏ, ਪਰ ਜਿਹੜਾ ਤੈਨੂੰ ਮਹਿਲ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਘਰਦਾਰ ਸੀ ਉਹਦੀ ਤੈਨੂੰ ਪ੍ਰਾਪਤੀ ਨਹੀਂ ਹੋਈ। ਚਾਹੋ ਤੈਂ ਮਕਾਨ ਵੀ ਵੱਡੇ ਬਣਾ ਲਏ, ਬਰਸਾਤਾਂ ਵੀ ਵੱਡੀਆਂ ਵੱਡੀਆਂ ਸਵਾਤਾਂ ਵੀ ਬਣਾ ਲਈਆਂ ਅਤੇ ਮਹਿਲ ਵੀ ਵੱਡੇ ਵੱਡੇ ਖੜ੍ਹੇ ਕਰ ਲਏ, ਪਰ ਅਸਲੀ ਜਿਹੜਾ ਮਹਿਲ ਸਰੂਪ ਸੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਸੀ ਉਹ ਤੈਨੂੰ ਪ੍ਰਾਪਤ ਨਹੀਂ ਹੋਇਆ। ਦੇਹੋ ਦੇਵੀ ਅੰਧ ਘੋਰ ਘੱਬ ਮੁਹਾਈ ਹੈ। ਦੇਹੋ ਦੇਵੀ, ਦੇਹੋ ਦੇਵੀ ਦਾ ਅਰਥ ਹੈ ਦਿਨੇ ਦੇਵੀ। ਕਹਿੰਦੇ ਦਿਨੇ ਦੇਵੀ ਅੰਧ ਘੋਰ, ਕਹਿੰਦੇ ਦਿਨੇ ਦੇਵੀ ਵਿੱਚ ਤੈਨੂੰ ਅੰਧ ਘੋਰ ਪਾਵ ਤੂੰ ਭਾਵ ਤੈਨੂੰ ਅੰਧ ਘੋਰ ਹੋ ਗਿਆ ਹੈ। ਹੈ ਦਿਨ ਪਰ ਇਸ ਦਿਨ ਦੇ ਵਿੱਚ ਹੀ ਤੂੰ ਅੰਧ ਘੋਰ ਦੇ ਵਿੱਚ ਫਿਰਦਾ ਹੈ, ਘੱਬ ਮੁਹਾਈ ਹੈ। ਕਹਿੰਦੇ ਤੂੰ ਲੁੱਟਿਆ ਜਾ ਰਿਹਾ ਹੈ, ਦਿਨੇ ਦੇਵੀ ਜਿਹੜੇ ਤੇਰੇ ਸ਼ੁਭ ਗੁਣ ਹਨ ਉਹ ਲੁੱਟੇ ਜਾ ਰਹੇ ਹਨ। ਜਿਤਨੇ ਵੀ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੇ ਬੂਝੈ ਕੋਈ ਨਾ ਸੁਣੈ ਪੁਕਾਰਾ। ਕਹਿੰਦੇ ਇਸ ਦੇਹੀ ਵਿੱਚ ਹੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਦੇਹੀ ਵਿੱਚ ਨੌ ਨਿਧੀਆਂ ਦਾ ਖਜ਼ਾਨਾ ਵੀ ਹੈ, ਇਸ ਅੰਦਰ ਪੰਜ ਚੋਰ ਵੀ ਵਸਦੇ ਹਨ। ਜਿਹੜੇ ਪੰਜ ਚੋਰ ਉਸ ਨਾ ਨੌ ਨਿਧੀ ਖਜ਼ਾਨੇ ਨੂੰ ਲੁੱਟ ਰਹੇ ਹਨ, ਉਸ ਅੰਮ੍ਰਿਤ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ, ਉਹ ਵੀ ਤੇਰੇ ਇਸ ਦੇਹ ਵਿੱਚ ਹੀ ਵਸਦੇ ਹਨ। ਘੱਬ ਮੁਹਾਈਆ, ਕਹਿੰਦੇ ਤੈਨੂੰ ਲੁੱਟ ਰਹੇ ਹਨ। ਗਰਭ ਮੁਸੈ ਘਰ ਚੋਰ ਕੇਸਰੂ ਆਈ ਹੈ। ਕਹਿੰਦੇ ਇਸ ਹੰਕਾਰ ਜਿਸ ਸਰੀਰ ਵਿੱਚ ਹੈ, ਹੰਕਾਰੀ ਸਰੀਰ ਨੂੰ, ਹੰਕਾਰੀ ਆਤਮਾ ਨੂੰ, ਹੰਕਾਰੀ ਮਨ ਨੂੰ ਗਰਭ ਮੁਸੈ ਘਰ ਚੋਰ, ਕਹਿੰਦੇ ਉਹ ਤੇਰੇ ਘਰ ਨੂੰ ਲੁੱਟ ਰਹੇ ਹਨ। ਜਿੱਥੇ ਤੈਂ ਹੰਕਾਰ ਧਾਰ ਕੇ ਤੂੰ ਬੈਠਾ ਹੈ ਉਸ ਨੂੰ ਇਹ ਲੁੱਟ ਰਹੇ। ਅੱਗੇ ਕਹਿੰਦੇ ਕਿਸ ਰੁਆਈ ਹੈ, ਕਹਿੰਦੇ ਕਿਸ ਦੇ ਕੋਲ ਤੂੰ ਰੁਆਈ ਫਰਿਆਦ ਕਰੂੰਗਾ। ਰੁਆਈ ਦਾ ਅਰਥ ਹੈ ਫਰਿਆਦ ਕਰਨਾ, ਕਿ ਜਦੋਂ ਤੈਨੂੰ ਲੁੱਟ ਹੀ ਲਿਆ ਇਹਨਾਂ ਨੇ ਤਾਂ ਕਿਸ ਦੇ ਕੋਲ ਤੂੰ ਫਰਿਆਦ ਕਰੇਗਾ। ਜੇ ਤੈਨੂੰ ਬਾਹਰ ਤੇਰਾ ਕੋਈ ਧਨ ਲੁੱਟਿਆ ਜਾਵੇ ਜਾਂ ਤੇਰੇ ਘਰ ਵਿੱਚ ਚੋਰੀ ਹੋ ਜਾਵੇ ਤਾਂ ਸਰਕਾਰੀ ਦਰਬਾਰੇ ਜਾ ਕਰਕੇ ਫਰਿਆਦ ਕਰਦਾ ਹੈ ਕਿ ਮੇਰਾ ਆਹ ਸਮਾਨ ਲੁੱਟਿਆ ਗਿਆ ਜੀ, ਜਾਂ ਇੰਸ਼ੋਰੈਂਸ ਦੇ ਕੋਲ ਜਾ ਕੇ ਕਹੇਗਾ ਕਿ ਮੇਰਾ ਘਰ ਚੋਰੀ ਹੋ ਗਿਆ, ਮੇਰੀ ਗੱਡੀ ਚੋਰੀ ਹੋ ਗਈ। ਪਰ ਜਦੋਂ ਤੇਰਾ ਅੰਦਰ ਜਿਹੜਾ ਹੈ ਖਜ਼ਾਨਾ ਲੁੱਟਿਆ ਗਿਆ ਤਾਂ ਕਿਸ ਦੇ ਕੋਲ ਤੂੰ ਉਪਕਾਰ ਕਰੇਗਾ, ਕਿਹਦੇ ਪਾਸ ਤੂੰ ਫਰਿਆਦ ਕਰੇਗਾ, ਕੌਣ ਤੇਰੀ ਫਰਿਆਦ ਸੁਣੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗਰਮ ਮੁਸੈ ਘਰ ਚੋਰ, ਕਹਿੰਦੇ ਇਸ ਘਰ ਨੂੰ ਹੰਕਾਰੀ ਘਰ ਨੂੰ ਉਹ ਮੁਸੈ ਲੁੱਟ ਰਹੇ ਹਨ। ਕਿਸ ਰੁਆਈ ਹੈ, ਕਿਸ ਦੇ ਪਾਸ ਤੂੰ ਫਰਿਆਦ ਕਰੇਗਾ। ਗੁਰਮੁਖ ਚੋਰ ਨਾ ਲਾਗ ਹਰ ਨਾਮ ਤੇ ਅਜਗਾਈ ਹੈ। ਜਿਹੜੇ ਗੁਰਮੁਖ ਪਿਆਰੇ ਹਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਛੇਵੀਂ ਪੌੜੀ ਵਿੱਚ ਇਹ ਸਾਨੂੰ ਉਪਦੇਸ਼ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕੋਈ ਐਸੇ ਘਰ ਵੀ ਹਨ ਜਿਹੜੇ ਲੁੱਟਣ ਤੋਂ ਰਹਿਤ ਹਨ, ਜਿਹੜੇ ਲੁੱਟੇ ਨਹੀਂ ਜਾਂਦੇ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ। ਕਹਿੰਦੇ ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਮੁਖੀ ਗੁਰੂ ਤੋਂ ਗੁਰਮੰਤਰ ਲੈ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹ ਕਿਸ ਤਰ੍ਹਾਂ ਹਰ ਨਾਮ ਜਗਾਈ ਹੈ ਉਹਨਾਂ ਨੂੰ। ਕਿਉਂਕਿ ਜਿਹੜਾ ਸੁੱਤਾ ਹੈ ਵਿਅਕਤੀ, ਉਸਦਾ ਸਾਧ ਸੰਗਤ ਜੀ ਘਰ ਲੁੱਟਿਆ ਜਾਂਦਾ ਹੈ। ਜੇ ਕੋਈ ਰਾਤ ਨੂੰ ਸੌਂ ਜਾਵੇ ਗਾੜੀ ਨੀਂਦ ਵਿੱਚ, ਚੋਰ ਬਾਹਰੀ ਚੋਰ ਜਿਹੜੇ ਹਨ ਉਹ ਵੀ ਲੁੱਟ ਲੈ ਜਾਂਦੇ ਹਨ। ਕਹਿੰਦੇ ਜੀ ਪਤਾ ਹੀ ਨਹੀਂ ਲੱਗਿਆ ਜਦੋਂ ਚੋਰਾਂ ਨੇ ਆ ਕੇ ਘਰ ਲੁੱਟ ਲਿਆ, ਕੋਈ ਪਤਾ ਨਹੀਂ ਲੱਗਿਆ ਕਦੋਂ ਲੁੱਟ ਹੋ ਗਏ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜੇ ਗਾਫਲਤਾਈ ਵਿੱਚ ਨੀਂਦ ਵਿੱਚ ਸੁੱਤਾ ਪਿਆ ਵਿਅਕਤੀ, ਉਹਦੇ ਸ਼ੁਭ ਗੁਣ ਸਾਧ ਸੰਗਤ ਜੀ ਲੁੱਟੇ ਜਾ ਰਹੇ ਹਨ। ਕਾਮ ਕ੍ਰੋਹ ਲੋਭ ਮੋਹ ਹੰਕਾਰ ਸਾਧ ਸੰਗਤ ਜੀ ਲੁੱਟ ਰਹੇ ਹਨ, ਰਾਤ ਦਿਨ ਲੁੱਟ ਰਹੇ ਹਨ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਚੋਰ ਨਾ ਲਾਗ, ਗੁਰਮੁਖ ਪਿਆਰਿਆਂ ਨੂੰ ਸਾਧ ਸੰਗਤ ਜੀ ਚੋਰ ਨਹੀਂ ਲੱਗਦੇ, ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਕਿਉਂ ਜਾਗੇ ਹਨ। ਜਾਗੇ ਸੰਤ ਜਿਨ੍ਹਾਂ ਮੇਰੇ ਰਾਮ ਪਿਆਰੇ, ਭਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗੇ ਸੰਤ ਜਿਨ੍ਹਾਂ ਮੇਰੇ ਰਾਮ ਪਿਆਰੇ। ਹੁਣ ਜਿਹੜੇ ਸਾਧ ਸੰਗਤ ਜੀ ਰਾਤ ਨੂੰ ਜਾਗਦੇ ਹਨ, ਜਿਹੜੇ ਅੰਮ੍ਰਿਤ ਵੇਲੇ ਜਾਗਦੇ ਹਨ, ਉਹਨਾਂ ਨੂੰ ਕਿਸ ਤਰ੍ਹਾਂ ਕੋਈ ਲੁੱਟ ਲਵੇਗਾ। ਉਹ ਤਾਂ ਉਹਨਾਂ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਬ ਜੋੜੀ ਹੋਈ ਹੈ, ਬਾਣੀ ਪੜ੍ਹਦੇ ਹਨ ਅੰਮ੍ਰਿਤ ਵੇਲੇ ਉੱਠ ਕੇ, ਉਹ ਨਹੀਂ ਲੁੱਟੇ ਜਾਂਦੇ। ਲੁੱਟੇ ਉਹ ਜਾਂਦੇ ਹਨ ਜਿਹੜੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਵੀ ਸੁੱਤੇ ਹਨ, ਉਹਨਾਂ ਨੂੰ ਉਹ ਲੁੱਟ ਉਹ ਜਿਹੜੇ ਚੋਰ ਹਨ, ਕਾਮ ਕਰੋ ਲੋਭ ਮੋਹ ਹੰਕਾਰ, ਉਹ ਲੁੱਟਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਮੁਖ ਚੋਰ ਨਾ ਲਾਗ, ਗੁਰਮੁਖਾਂ ਨੂੰ ਕਦੇ ਚੋਰ ਨਹੀਂ ਲੱਗਦੇ, ਕਿਉਂਕਿ ਹਰ ਨਾਮ ਜਗਾਈ ਹੈ, ਉਹਨਾਂ ਨੇ ਆਪਣੇ ਆਤਮਕ ਅਵਸਥਾ ਨੂੰ ਨਾਮ ਦੇ ਨਾਲ ਜਗਾ ਲਿਆ ਹੈ। ਉਹ ਗਾਫਲਤਾਈ ਦੀ ਨੀਂਦ ਤੋਂ ਉੱਚੇ ਉੱਤੇ ਉੱਠ ਖੜ੍ਹੇ ਹਨ, ਉਹਨਾਂ ਨੂੰ ਅਵਸਥਾ ਇਹ ਪ੍ਰਾਪਤ ਹੋ ਗਈ। ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ, ਉਹਨਾਂ ਨੇ ਸ਼ਬਦ ਦੇ ਨਾਲ ਅੱਗ ਦੀ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਦੀ ਅੱਗ ਸੀ ਉਹਦੀ ਨਿਮਰਤੀ ਕਰ ਲਈ, ਅਤੇ ਜੋਤ ਦੀ ਪਾਈ ਹੈ, ਉਹਨਾਂ ਦੇ ਅੰਦਰ ਗਿਆਨ ਦੀ ਜਿਹੜੀ ਜੋਤ ਸੀ ਉਹ ਦੀਪਾਈ ਨਾਮ ਦੀਵੇ ਮੰਗਣ ਜਗ ਪਈ। ਕਿਉਂਕਿ ਅੱਗ ਵੀ ਸਾਧ ਸੰਗਤ ਜੀ ਇੱਕ ਗਿਆਨ ਦੀ ਅਗਨੀ ਹੈ, ਇੱਕ ਵਿਸ਼ੇ ਵਿਕਾਰਾਂ ਦੀ ਅਗਨੀ ਹੈ। ਜਿਹੜੀ ਵਿਸ਼ੇ ਵਿਕਾਰਾਂ ਦੀ ਅਗਨੀ ਹੈ ਉਹ ਸਾਧ ਸੰਗਤ ਜੀ ਨਾਮ ਦੇ ਨਾਲ ਨਿਮਿਰਤ ਹੋਵੇਗੀ, ਉਸ ਅਗਨੀ ਤੋਂ ਸਾਧ ਸੰਗਤ ਜੀ ਇੱਕ ਗਿਆਨ ਦੀ ਅਗਨੀ ਪ੍ਰਗਟ ਹੋਵੇਗੀ, ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਦੀ ਪਾਈ ਹੈ। ਉਹ ਜੋਤ ਜਿਸ ਨੂੰ ਧੰਨ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਕੈ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਖੀ ਦਾ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਪ੍ਰਗਟ ਹੋਵੇਗੀ, ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਨੇ ਜਗਣਾ ਹੈ। ਜਦੋਂ ਉਹ ਸਾਧ ਸੰਗਤ ਦੀ ਅੱਗ ਜਿਹੜੀ ਹੈ ਵਿਸ਼ੇ ਵਿਕਾਰਾਂ ਦੀ ਅੱਗ ਹੈ ਉਹ ਖਤਮ ਹੋ ਗਈ, ਉਸ ਦੀ ਜਗ੍ਹਾ ਸਾਧ ਸੰਗਤ ਜੀ ਫਿਰ ਗਿਆਨ ਦੀ ਜੋਤ ਪ੍ਰਗਟ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਸ਼ਬਦ ਨਿਵਾਰੀ ਆਗ, ਸ਼ਬਦ ਦੇ ਅਭਿਆਸ ਦੇ ਨਾਲ ਸਤਸੰਗੀ ਜਨੋ ਉਹ ਅੱਗ ਜਿਹੜੀ ਵਿਸ਼ੇ ਵਿਕਾਰਾਂ ਦੀ ਸੀ ਉਹ ਖਤਮ ਹੋ ਗਈ, ਅਤੇ ਜੋਤ ਦੀ ਪਾਈ ਹੈ, ਕਹਿੰਦੇ ਉਹ ਜਿਹੜੀ ਜੋਤ ਸੀ ਉਹ ਦੀ ਪਾਈ ਹੈ ਉਹ ਪ੍ਰਗਟ ਹੋ ਗਈ। ਉਹ ਸਾਧ ਸੰਗਤ ਜੀ ਲੱਟ ਲੱਗ ਜਗਣ ਲੱਗ ਪਈ। ਉਹ ਪ੍ਰਗਟ ਹੋਣ ਦੇ ਨਾਲ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ। ਹੁਣ ਜਦੋਂ ਜੋਤ ਹੀ ਪ੍ਰਗਟ ਹੋ ਗਈ, ਉਹ ਜੋਤ ਲੱਟ ਲੱਟ ਜਗਣ ਲੱਗ ਪਈ, ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਲ ਰਤਨ ਹਰ ਨਾਮ, ਉਹ ਨਾਮ ਰੂਪੀ ਜਿਹੜਾ ਰਤਨ ਸੀ, ਜਿਹੜਾ ਲਾਲ ਵੱਤ ਸੀ, ਜਿਸ ਨੂੰ ਜਿਹਨੂੰ ਸਾਧ ਸੰਗਤ ਜੀ ਰਤਨ ਜਿਹੜਾ ਹੈ, ਜਿਸ ਨੂੰ ਭਗਤ ਭੀਖਣ ਜੀ ਕਹਿੰਦੇ ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਰਤਨ ਕਦੇ ਲੁਕਦਾ ਨਹੀਂ, ਰਤਨ ਨੂੰ ਜਿਤਨਾ ਮਰਜ਼ੀ ਕੋਈ ਜਿਹੜੀ ਕਸਤੂਰੀ ਹੈ ਵੀ ਰਤਨ ਹੈ, ਜਿਹੜੇ ਕਪੂਰ ਆਦਿਕਾਂ ਰਤਨ ਹਨ, ਇਹ ਕਿੱਥੇ ਲੁਕੋ ਲਵਾਂਗੇ ਸਾਧ ਸੰਗਤ ਜੀ। ਜਦੋਂ ਕਸਤੂਰੀ ਤੁਸੀਂ ਆਪਣੇ ਕਮਰੇ ਵਿੱਚ ਰੱਖਦੇ ਹੋ ਉਹ ਲੁਕਣੀ ਨਹੀਂ, ਉਸ ਨੇ ਆਪਣੀ ਸੁਗੰਧੀ ਦੇ ਰਾਹੀਂ ਚਾਹੋ ਕਿੰਨੇ ਉਹਨੂੰ ਪਰਦਿਆਂ ਵਿੱਚ ਰੱਖ ਦਿਓ, ਉਹ ਸੁਗੰਧੀ ਕੱਢ ਕੇ ਦੱਸ ਦੇਵੇਗੀ ਕਿ ਮੈਂ ਅੰਦਰ ਹਾਂ, ਉਹ ਲੁਕਦੀ ਨਹੀਂ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਲਾਲ ਰਤਨ ਹਰ ਨਾਮ, ਕਹਿੰਦੇ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਇੱਕ ਰਤਨ ਹੈ। ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਜੀ ਨਾਮ ਜਪਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਨਾਮ ਰੂਪੀ ਰਤਨ ਟਿਕ ਗਿਆ, ਉਹ ਕਦੇ ਸਾਧ ਸੰਗਤ ਜੀ ਉਹ ਲੁਕਦੇ ਨਹੀਂ ਹਨ, ਉਹ ਇੱਕਦਮ ਪ੍ਰਗਟ ਜ਼ਰੂਰ ਹੁੰਦੇ ਹਨ। ਮਹਾਂਪੁਰਖ ਸਾਧ ਸੰਗਤ ਜੀ ਸੰਤ ਬਾਬਾ ਸੁੰਦਰ ਆਪਣੇ ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੁਆਲ ਵਾਲੇ, ਇਹ ਲੁਧਿਆਣੇ ਦੋਏ ਸ਼ਖਸੀਅਤਾਂ ਜਾ ਰਹੀਆਂ ਸਨ, ਉਹਨਾਂ ਦੇ ਗੜਬਈ ਨੇ ਸਾਧ ਸਿੰਘ ਜੀ ਇਹ ਬਚਨ ਸੁਣਾਏ। ਕਹਿੰਦੇ ਦੋਏ ਸ਼ਖਸੀਅਤਾਂ ਇੱਕ ਥਾਂ ਖੜ੍ਹੀਆਂ, ਕਿਉਂਕਿ ਬ੍ਰਹਮ ਗਿਆਨੀ ਤੱਤ ਬੇਤੇ ਸਨ, ਇਹਨਾਂ ਦੇ ਅੱਗੇ ਇੱਕ ਮਸਤ ਸੀ, ਉਹ ਕੰਧ ਦੇ ਉੱਤੇ ਸਾਧ ਸੰਗਤ ਜੀ ਕੋਲਾ ਲੈ ਕਰਕੇ ਲੀਕਾਂ ਵਾਹ ਰਿਹਾ ਹੈ, ਲੀਕਾਂ ਕੱਢ ਰਿਹਾ ਹੈ। ਮਹਾਂਪੁਰਖਾਂ ਨੇ ਦੇਖ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਕਹਿੰਦੇ ਬ੍ਰਹਮ ਗਿਆਨੀ ਨੂੰ ਸਾਧ ਸੰਗਤ ਜੀ ਬ੍ਰਹਮ ਗਿਆਨੀ ਹੀ ਪਹਿਚਾਣਦਾ ਹੈ। ਦੋਵੇਂ ਮਹਾਂਪੁਰਖ ਖੜ੍ਹ ਗਏ, ਉਸ ਦੀ ਅਵਸਥਾ ਦਾ ਸਾਧ ਸੰਗਤ ਜੀ ਜ਼ਿਕਰ ਕਰਨ ਲੱਗੇ, ਵੀ ਦੇਖੋ ਇਹ ਮਸਤ ਜਿਹੜਾ ਹੈ ਇਹਦੀ ਕਿੰਨੀ ਵੱਡੀ ਵੱਡੀ ਅਵਸਥਾ ਹੈ, ਪਰ ਆਪਣੇ ਆਪ ਨੂੰ ਲੁਕੋਇਆ ਹੋਇਆ ਹੈ, ਅਵਧੂਤ ਹੈ। ਦੂਰ ਖੜ੍ਹੇ ਨੇ ਸਾਧ ਸੰਗਤ ਜੀ, ਉਸ ਮਸਤ ਨੇ ਜਦੋਂ ਮਹਾਂਪੁਰਖਾਂ ਵੱਲ ਨੂੰ ਦ੍ਰਿਸ਼ਟੀ ਮਾਰੀ ਤਾਂ ਉਹ ਵੀ ਪਹਿਚਾਣ ਗਿਆ ਕਿ ਇਹ ਦੋਏ ਸ਼ਖਸੀਅਤਾਂ ਇਹ ਕੋਈ ਆਮ ਨਹੀਂ ਹਨ, ਇਹ ਬ੍ਰਹਮ ਗਿਆਨੀ ਹਨ। ਉਹ ਦੂਰ ਤੋਂ ਬੋਲ ਰਿਹਾ ਹੈ, ਕਹਿਣ ਲੱਗਾ ਮਹਾਂਪੁਰਖੋ ਬਸ ਗੁਪਤ ਰਹਿਣ ਦਿਓ, ਗੁਪਤ ਰਹਿਣ ਦਿਓ, ਗੁਪਤ ਰਹਿਣ ਦਿਓ, ਕਿਤੇ ਪ੍ਰਗਟ ਨਾ ਮੈਨੂੰ ਕਰ ਦਿਓ। ਬਸ ਇੰਨਾ ਕਹਿ ਕੇ ਉਹ ਆਪਣੀ ਲੀਕਾਂ ਵਾਹਣ ਲੱਗ ਪਿਆ। ਮਹਾਂਪੁਰਖ ਬੜੇ ਹੈਰਾਨ ਹੋਏ, कि देखो कैसी शख्सियत है पर फिर रही गुप्त फिर रूप फिर रही है। इस करके जिहड़ा परमेश्वर अकाल पुरख वाहिगुरु का रतन है, वाहिगुरु का सिमरन है, ये सतसंगी जनों जिहड़ा दूसरा सिमरन करन वाला है वो एकदम देख लैंदा कि इहदे हिरदे विच की है। आत्मे नूं आत्मे की प्रतीत है जे घर ही परचा पाए, कहिंदे आत्मा ते आत्मा की प्रतीत है। जदों सतसंग जी अपना गुरु गोबिंद सिंह साहिब सच्चे पातशाह दे पास पहाड़ी राजे वो दूत भेजते सन तो गुरु साहब एकदम पहचान जाते सन, कहन लगे तुसी शैतान नूं नाल लैके आए हो, थोड़े नाल कोई समझौता नहीं। पम्मा वजीर वर्गे जिहड़े परोत सन उन्होंने जदों आना तो उस वेले सतगुरु सच्चे पातशाह ने एकदम सतसंग जी जदों देवी चंद आया वो श्रद्धालु बन के आया तो उस वेले सतसंग जी गुरु साहब जी ने उसनों जी आया कहा तो उहदा सत्कार भी किया कि तू अंदर को बैर विरोध भावना दी लैके नहीं आया, तू हुण सीधे मन नाल आया है। इसने सतसंग जी गुरु साहब जी की जा करके भीम चंद के दरबार में सिफत की कि गुरु गोबिंद सिंह साहब सच्चे पातशाह तो निर्वैर सतगुरु हैं, तुसीं उन्हां दे नाल अनहोणा ही बैर सहेड़ के बैठे हो पहाड़ अपने सारे राजे अप पहाड़ीए। तो भीम चंद ने सतसंग जी ये गुरु साहब की सिफत सुन करके ये सड़ बल गया, इनू पहाड़ के उत्ते सतसंग जी खड़ा करके इहदियां अखां विच दो सलाइयां फेर के इनू थले सुट दिता। इधर इसने सतसंग जी श्रद्धालु बन चुका सी, इसने धन गुरु गोबिंद सिंह साहब सच्चे पातशाह के चरणों का ध्यान धर लिया कि हे गरीब नवाज सच्चे पातशाह मैं तो आप दे दरबार की जो शोभा सी जो सच सी वह मैं भीम चंद के दरबार में कहा कि मैं झूठ तो कोई नहीं बोलिया, मैनू ये सज़ा किस दी। तो गुरु साहब जी ने सतसंग जी ये इतिहास में आता है जो शाम को इतिहास चलता है। तो गुरु साहब ने सतसंग जी अपने चरणों के उत्ते एक परना सुटवा के वह चरणों में सलाइया फरा लिया, तो वह सतसंग जी गुर अक अखी गुर पैर धराई। गुरु साहब जी का बचन भी है गुरबाणी विच अखी गुर पैर धराई। तो सतसंग जी जदों देवी चंद उहदियां अखां सुरक्षित रहियां तो इसने गुरु गोबिंद सिंह साहब सच्चे पातशाह दे आ करके जदों पैरां दे पट्टी बजी देखी तो पुछ रहा है, कहन लगा सतगुरु जी पैरां ते पट्टी क्यों? तो सतगुरु सच्चे पातशाह कहन लगे तो साडे चरणां दा ध्यान धारिया होया सी, इस करके जिहड़ियां सलाइयां सी अपने पैरां दे उत्ते लै लईयां। यह गुरु साहब की सतसंग जी विशेषता है, गुरु साहब की वडियाई है। अपने सेवकी आपे रख है, लाल रतन हर नाम गुर सुरत बजाई है। कहिंदे गुरु शब्द दे उत्ते सुरत सतसंग जी रख टका के तां किते इह सानूं पता लगदा नाम की वडियाई का, तां किते सतसंग जी सानूं इस बुझारत का पता लगता है। सदा रहे निकाम जे गुरमत पाई है। धन गुरु नानक साहब सच्चे पातशाह जी ये समाप्ति अष्टपदी की हो रही है। कहिंदे सदा रहे निकाम जे गुरमत पाई है, निकाम कहिंदे निष्कामताई, निष्कामताई होना बड़ा औखा है। असी सतसंग जी सतगुरु सच्चे पातशाह का फरमान भी है गुर कै गृह सेवक जो रहे, गुर की आज्ञा मन में सह आपस को करकश ना जनावे, हर हर नाम हृदय सत्यावे। मन बेचे सतगुर कै पास ते सेव के कारजरा, सेवा कर तो हुए निकामी। निष्कामताई सहत कामना दे दो तरह की सेवा है, कोई कामना दे सहत करदा को निष्कामताई नाल करदा है। कहिंदे जिस दे अंदर परमेश्वर अकाल पुरख वाहिगुरु दा नाम रूपी रतन लाल टिक जांदा है वह निष्कामी हो जांदा है। सदा रहे निकाम जे गुरमत पाई है, जदों गुरु की मत पा ली तो वह निष्कामी सिख बन जाता है। रात देह हर नाओ मन बसाई है, रात देह देह का अर्थ दिन रात, रात दिन वह सतसंग जी अपने मन में प्रभु परमेश्वर अकाल पुरख वाहिगुरु के नाम को बसाता है। नानक मेल मिलाए जे तुद पाई है, हे वाहिगुरु जे तैनू पा जाइए, जे तैनू असें चंगे लग जाइए, जे तेरे दर दे उत्ते असीं प्रवान हो जाइए तो सतगुरु सच्चे पातशाह नानक मेल मिलाए तो तेरा जिहड़ा मिलाप है उदों हो सकदा जदों तैनू पा गए। ਜਦੋਂ ਤੇਰੀ ਕਿਰਪਾ ਹੋ ਗਈ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਜਦੋਂ ਤੇਰੀ ਮਿਹਰ ਹੋ ਗਈ ਤਾਂ ਸਾਨੂੰ ਤੇਰੀ ਬੰਦਗੀ ਦੀ ਪ੍ਰਾਪਤੀ ਹੋ ਗਈ। ਨਾਨਕ ਮੇਲ ਮਿਲਾਏ ਜੇ ਤੁਧ ਪਾਈਏ, ਜੇ ਤੈਨੂੰ ਪਾ ਜਾਈਏ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਅੱਜ ਦੇ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਤਾਂ ਜੋ ਸਤਸੰਗੀ ਜਨੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਾਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਹ ਤੰਗ ਆਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਹਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।